ਸਤਸੰਗ ਜੀ, ਪਿਆਰ ਨਾਲ ਕਹਿਣਾ, ਸਤਸੰਗਤ, ਕੁਛ ਅਰਸੇ ਦੇ ਬਾਅਦ ਇੱਥੇ ਜਲੰਧਰ ਆ ਕੇ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਪਿੱਛੇ ਵੀ ਜਦ ਆਉਣਾ ਹੋਇਆ ਤਾਂ ਕੇਵਲ ਰਾਤ ਹੀ ਇੱਥੇ ਵਿਸ਼ਰਾਮ ਹੋਇਆ। ਸਤਸੰਗ ਹੁਸ਼ਿਆਰਪੁਰ ਵਿਖੇ ਆਯੋਜਿਤ ਸੀ, ਤਾਂ ਅੱਜ ਇਸ ਵਿਸ਼ਾਲ ਰੂਪ ਵਿੱਚ ਆਪ ਸਾਰੇ ਸਤਸੰਗ ਦਾ ਆਨੰਦ ਮਾਣ ਰਹੇ ਹੋ। ਆਪ ਸਾਰਿਆਂ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹਾਸਿਲ ਹੋ ਰਹੀ ਹੈ। ਨਵੇਂ ਸਾਲ ਦੇ ਪਹਿਲੇ ਹਿੱਸੇ ਵਿੱਚ ਅਜੇ 12 ਦਿਨ ਹੀ ਹੋਏ ਹਨ, ਜਦਕਿ 2014 ਦਾ ਆਗਮਨ ਖੁਸ਼ੀ ਨਾਲ ਕੀਤਾ ਗਿਆ। ਸੰਸਾਰ ਭਰ ਵਿੱਚ ਮੁਬਾਰਕਬਾਦਾਂ ਦਿੱਤੀਆਂ ਜਾਂਦੀਆਂ ਹਨ, ਜਸ਼ਨ ਮਨਾਏ ਜਾਂਦੇ ਹਨ, ਔਰ ਭਗਤ ਵੀ ਕੇਵਲ ਸਾਲ ਦੇ ਆਗਮਨ ਦਾ ਸਵਾਗਤ ਨਹੀਂ ਕਰਦੇ, ਬਲਕਿ ਇੱਕ ਇੱਕ ਸਾਹ ਜਿਹੜਾ ਮਾਲਕ ਦਿੰਦਾ ਹੈ ਉਸ ਦੀ ਕਦਰ ਕਰਦੇ ਹਨ। ਔਰ ਨਵੇਂ ਸਾਲ ਦੇ ਆਰੰਭ ਵਿੱਚ ਹੀ ਦਿੱਲੀ ਤੋਂ ਬਾਅਦ ਆਗਰਾ ਜਾਣ ਦਾ ਮੌਕਾ ਮਿਲਿਆ, ਹਰਿਆਣਾ ਦੇ ਪਲਵਲ ਸ਼ਹਿਰ ਵਿੱਚ ਜਾਣ ਦਾ ਮੌਕਾ ਮਿਲਿਆ, ਔਰ ਇਸੇ ਤਰ੍ਹਾਂ ਦੇ ਨਾਲ ਇਸ ਯਾਤਰਾ ਵਿੱਚ ਪਾਨੀਪਤ, ਯਮੁਨਾਨਗਰ ਔਰ ਰਾਤੀ ਲੁਧਿਆਣਾ ਹੁੰਦੇ ਹੋਏ ਇੱਥੇ ਪਹੁੰਚੇ। ਤਾਂ ਜਿੱਥੇ ਜਿੱਥੇ ਵੀ ਜਾਣ ਦਾ ਅਵਸਰ ਮਿਲਦਾ ਹੈ ਉੱਥੇ ਉੱਥੇ ਹੀ ਇਸ ਤਰ੍ਹਾਂ ਦੇ ਭਗਤੀ ਵਾਲੇ ਭਾਵ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਦੇ ਹਿਰਦਿਆਂ ਵਿੱਚ ਇਸ ਨਿਰੰਕਾਰ ਦਾ ਵਾਸਾ ਹੁੰਦਾ ਹੈ, ਜਿਹੜੇ ਇਸ ਨਿਰੰਕਾਰ ਨੂੰ ਸਨਮੁੱਖ ਰੱਖਦੇ ਹਨ, ਇਸ ਦੇ ਅਹਿਸਾਸ ਦੇ ਨਾਲ ਜਿਨ੍ਹਾਂ ਦਾ ਉੱਠਣਾ ਬਹਿਣਾ ਹੁੰਦਾ ਹੈ, ਉਹਨਾਂ ਦੇ ਜੀਵਨ ਦੇ ਵਿੱਚ ਇੱਕ ਐਸੀ ਖੂਬਸੂਰਤੀ ਹੁੰਦੀ ਹੈ, ਇੱਕ ਜੀਵਨ ਵਿੱਚ ਠਹਿਰਾਵ ਹੁੰਦਾ ਹੈ। ਪਿੱਛੇ ਬੁੱਧਵਾਰ ਨੂੰ ਹੀ ਦਿੱਲੀ ਸਤਸੰਗ ਕਰਨ ਦਾ ਮੌਕਾ ਮਿਲਿਆ, ਉੱਥੇ ਵੀ ਇਹੀ ਜ਼ਿਕਰ ਹੋਇਆ ਕਿ ਨਿਰੰਕਾਰ ਪਰਮਾਤਮਾ ਦੇ ਨਾਲ ਇਹ ਭਗਤ ਨਾਤਾ ਜੋੜਦੇ ਹਨ, ਜਿਹੜਾ ਕਿ ਠਹਿਰਿਆ ਹੋਇਆ ਹੈ। ਜੀਵਨ ਦੇ ਵਿੱਚ ਠਹਿਰਾਵ ਆ ਜਾਏ, ਇਸ ਦਾ ਜਦ ਜ਼ਿਕਰ ਹੁੰਦਾ ਤਾਂ ਅਕਸਰ ਇਨਸਾਨ ਸੋਚਦੇ ਹਨ ਕਿ ਸ਼ਾਇਦ ਕਿਤੇ ਕਿਨਾਰਾ ਕਰ ਲੈਣ ਨਾਲ ਹੀ ਠਹਿਰਾਵ ਮਿਲ ਜਾਂਦਾ ਹੈ, ਕਿਤੇ ਵੀਰਾਨਿਆਂ ਦੇ ਵਿੱਚ, ਕਿਤੇ ਕੰਦਰਾਵਾਂ ਵਿੱਚ ਜਾ ਕੇ ਠਹਿਰਾਵ ਮਿਲ ਜਾਏਗਾ। ਲੇਕਿਨ ਮਹਾਂਪੁਰਸ਼ਾਂ ਸੰਤਾਂ ਨੇ, ਗੁਰੂ ਪੀਰ ਪੈਗੰਬਰਾਂ ਨੇ ਜੀਵਨ ਵਿੱਚ ਠਹਿਰਾਵ ਦਾ ਇੱਕੋ ਸਾਧਨ ਦੱਸਿਆ ਹੈ ਕਿ ਜਿਹੜਾ ਖੁਦ ਠਹਿਰਿਆ ਹੋਇਆ ਹੈ ਉਸਦੇ ਨਾਲ ਨਾਤਾ ਜੋੜ ਲਈਏ, ਔਰ ਜਿਹੜਾ ਠਹਿਰਿਆ ਹੋਇਆ ਹੈ ਜਿਸ ਨਾਲ ਨਾਤਾ ਜੋੜਨ ਦੀ ਗੱਲ ਹੋ ਰਹੀ ਹੈ, ਇਹਦਾ ਇਹ ਵੀ ਮਤਲਬ ਨਹੀਂ ਹੈ ਕਿ ਉਹ ਕੋਈ ਕ੍ਰਿਆਤਮਿਕ ਨਹੀਂ ਹੈ। ਇਹ ਸਾਰਾ ਨਿਜ਼ਾਮ ਸਾਰੀ ਕਾਇਨਾਤ ਦਾ ਜਿਸ ਮਾਲਕ ਖਾਲਿਕ ਦੇ ਕਾਰਨ ਹੈ, ਜਿਹੜੇ ਕਿ ਇੱਕ ਇੱਕ ਪਲ ਇੱਕ ਇੱਕ ਛਣ ਬੀਤ ਰਹੇ ਹਨ। ਤਾਂ ਇਹਦਾ ਮਤਲਬ ਕਿ ਨਿਰੰਕਾਰ ਪੂਰੀ ਤਰ੍ਹਾਂ ਦੇ ਨਾਲ ਕ੍ਰਿਆ ਕਰ ਰਿਹਾ ਹੈ, ਲੇਕਿਨ ਫਿਰ ਵੀ ਠਹਿਰਿਆ ਹੋਇਆ ਹੈ। ਇਸੇ ਤਰ੍ਹਾਂ ਦੇ ਨਾਲ ਇਸ ਦੇ ਨਾਲ ਨਾਤਾ ਜੋੜਨ ਵਾਲੇ ਵੀ ਤਮਾਮ ਜ਼ਿੰਮੇਦਾਰੀਆਂ ਦਾ ਨਿਭਾ ਕਰਦੇ ਹਨ, ਸਾਰੀ ਰਿਸਪੋਂਸੀਬਿਲਿਟੀਜ਼ ਨੂੰ ਫੁਲਫਿਲ ਕਰਦੇ ਹਨ, ਔਰ ਉਸ ਕਥਨ ਅਨੁਸਾਰ ਕਿ ਹੱਥਕਾਰ ਵੱਲ ਦਿਲਿਆਰ ਵੱਲ ਇਹ ਨਾਤਾ ਆਪਣਾ ਇਸ ਮਾਲਕ ਦੇ ਨਾਲ ਜੋੜ ਕੇ ਰੱਖਦੇ ਹਨ। ਇਸੇ ਲਈ ਇੱਕ ਠਹਿਰਾਵ ਆਉਂਦਾ ਹੈ। ਤੋ ਇਹ ਅਰਦਾਸ, ਇਹੀ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਦਾਤਾਰ ਕਿਰਪਾ ਕਰੇ ਕਿ ਸਾਰਿਆਂ ਦੇ ਜੀਵਨ ਦੇ ਵਿੱਚ ਐਸੀ ਸਥਿਰਤਾ ਆ ਜਾਏ, ਇੱਕ ਠਹਿਰਾਵ ਕਹਿ ਲਈਏ, ਸਥਿਰਤਾ ਕਹਿ ਲਈਏ, ਇਹ ਹਰ ਕਿਸੇ ਦੇ ਜੀਵਨ ਵਿੱਚ ਆਵੇ, ਤਾਂ ਕਿ ਸਾਰਿਆਂ ਦਾ ਜੀਵਨ ਜਿਹੜਾ ਹੈ ਇਹ ਆਨੰਦਮਈ ਢੰਗ ਨਾਲ ਇਹ ਜੀਵਨ ਦਾ ਸਫ਼ਰ ਤੈਅ ਹੁੰਦਾ ਚਲਾ ਜਾਵੇ। ਤਾਂ ਅੱਜ ਵੀ ਆਪ ਸਾਰਿਆਂ ਨੇ ਬਚਨ ਸ਼੍ਰਵਣ ਕੀਤੇ ਸਤਸੰਗ ਵਿੱਚ, ਜਿੱਥੇ ਕਿ ਇੱਕ ਇੱਕ ਬੋਲ, ਇੱਕ ਇੱਕ ਬਚਨ ਬਹੁਤ ਕੀਮਤੀ ਸੀ, ਇੱਕ ਇੱਕ ਸ਼ਬਦ ਜਿਹੜਾ ਜ਼ੁਬਾਨ ਰਾਹੀਂ ਮੰਚ ਦੇ ਉੱਤੋਂ ਜਿਨ੍ਹਾਂ ਨੂੰ ਮੌਕਾ ਮਿਲਿਆ ਗੀਤ ਕਵਿਤਾ ਵਿਖਿਆਨ ਦੇ ਰੂਪ ਵਿੱਚ, ਉਹਨਾਂ ਨੇ ਸਨਮੁੱਖ ਰੱਖੇ ਉਹ ਭਾਵ ਔਰ ਸਾਰਿਆਂ ਨੇ ਸ਼੍ਰਵਣ ਕੀਤਾ, ਕਹਿਣ ਵਾਲੇ ਸੁਣਨ ਵਾਲੇ ਆਨੰਦਿਤ ਹੋ ਰਹੇ ਸਨ, ਕਿਉਂਕਿ ਜ਼ਿਕਰ ਇਸ ਨਿਰੰਕਾਰ ਦਾ ਹੋ ਰਿਹਾ ਸੀ, ਇਸ ਦਾ ਆਧਾਰ ਲੈਣ ਦੀ ਪ੍ਰੇਰਣਾ ਦਿੱਤੀ ਜਾ ਰਹੀ ਸੀ। ਪ੍ਰੇਮ ਕਰੁਣਾ ਦਇਆ ਦੇ ਭਾਵ ਨਾਲ ਯੁਕਤ ਹੋ ਕੇ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰਨ ਦੀ ਸੇਧ ਮਿਲ ਰਹੀ ਸੀ, ਔਰ ਸੇਧ ਕਦ ਨਹੀਂ ਮਿਲੀ ਹੈ, ਯੁਗਾਂ ਯੁਗਾਂ ਤੋਂ ਇਸ ਇਨਸਾਨੀ ਜਾਤੀ ਨੂੰ ਇਹ ਸੇਧ ਮਿਲਦੀ ਆਈ ਹੈ। ਸਤਯੁਗ ਹੋਵੇ ਤ੍ਰੇਤਾ ਦੁਆਪਰ ਕਲਯੁਗ, ਕੋਈ ਵੀ ਰੂਪ ਗੁਰੂ ਪੀਰ ਪੈਗੰਬਰਾਂ ਦਾ ਇਸ ਸੰਸਾਰ ਵਿੱਚ ਆਇਆ ਹੋਵੇ, ਉਹਨਾਂ ਸਾਰਿਆਂ ਨੇ ਹੀ ਇਨਸਾਨ ਨੂੰ ਇੱਕ ਦਿਸ਼ਾ ਦਿੱਤੀ ਹੈ, ਇੱਕ ਸੇਧ ਦਿੱਤੀ ਹੈ। ਅਗਰ ਇਨਸਾਨ ਉਸ 'ਤੇ ਚੱਲ ਨਿਕਲਦਾ ਹੈ, ਉਸ ਵੱਲ ਆਪਣੇ ਕਦਮ ਵਧਾ ਲੈਂਦਾ ਹੈ, ਤਾਂ ਇਨਸਾਨ ਦਾ ਰੁਤਬਾ ਉੱਚਾ ਹੋ ਜਾਂਦਾ ਹੈ। ਉੱਚਾ ਰੁਤਬਾ ਕਦੇ ਵੀ ਅੱਜ ਤੱਕ ਭਗਤਾਂ ਸੰਤਾਂ ਗੁਰੂ ਪੀਰ ਪੈਗੰਬਰਾਂ ਦੀ ਦ੍ਰਿਸ਼ਟੀ ਦੇ ਵਿੱਚ ਕੋਈ ਦੌਲਤਾਂ ਦੇ ਕਾਰਨ ਨਹੀਂ ਹੋਇਆ ਹੈ, ਕੋਈ ਤਾਕਤਾਂ ਦੇ ਕਾਰਨ ਨਹੀਂ ਹੋਇਆ ਹੈ, ਕੋਈ ਪੁਜ਼ੀਸ਼ਨਾਂ ਦੇ ਕਾਰਨ ਨਹੀਂ ਹੋਇਆ ਹੈ, ਕੋਈ ਸ਼ਕਲੋ ਸੂਰਤ ਦੇ ਕਾਰਨ ਨਹੀਂ ਹੋਇਆ ਹੈ, ਕੋਈ ਅੱਛੇ ਸਵਰ ਵਿੱਚ ਗਾਉਣ ਦੇ ਕਾਰਨ ਨਹੀਂ ਹੋਇਆ ਹੈ, ਕੋਈ ਦੁਨਿਆਵੀ ਬਹੁਤ ਵਿਦਿਆਵਾਂ ਹਾਸਿਲ ਕਰ ਲੈਣ ਨਾਲ ਨਹੀਂ ਹੋਇਆ ਹੈ। ਇਹ ਪੈਮਾਨਾ ਹਮੇਸ਼ਾ ਭਗਤਾਂ ਲਈ ਰਿਹਾ ਹੀ ਨਹੀਂ ਹੈ। ਰੁਤਬਾ ਉੱਚਾ ਜਿਸ ਨੂੰ ਕਿਹਾ ਜਾਂਦਾ ਹੈ, ਉਹ ਕੇਵਲ ਇਸ ਸੰਦਰਭ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੇ ਸੁੱਚੇ ਦੇ ਨਾਲ ਨਾਤਾ ਜੋੜ ਲੈਂਦੇ ਹਨ, ਜਿਹੜੇ ਉੱਚੇ ਖਿਆਲ ਰੱਖਦੇ ਹਨ, ਉੱਚੀ ਸੋਚ ਰੱਖਦੇ ਹਨ, ਜਿਨ੍ਹਾਂ ਦੇ ਭਾਵ ਉੱਚੇ ਹੁੰਦੇ ਹਨ, ਜਿਹੜੇ ਕਿ ਮਾਨਵਤਾ ਔਰ ਮਾਨਵੀਏ ਜੋ ਕਦਰੋ ਕੀਮਤ ਹੈ ਉਸ ਦੀ ਕਦਰ ਕਰਦੇ ਹਨ, ਉਸਦਾ ਅਹਿਸਾਸ ਕਰਦੇ ਹਨ, ਉਸ ਨੂੰ ਅਪਣਾਉਂਦੇ ਹਨ ਔਰ ਉਸੇ ਅਨੁਸਾਰ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰਦੇ ਹਨ, ਤਾਂ ਉਹਨਾਂ ਦਾ ਹੀ ਉੱਚਾ ਥਾਂ ਜਿਹੜਾ ਹੈ ਇਹ ਮੰਨਿਆ ਜਾਂਦਾ ਹੈ। ਤਾਂ ਇਹ ਕੋਈ ਅਸੂਲ ਬਦਲਿਆ ਨਹੀਂ ਹੈ, ਪੈਮਾਨਾ ਬਦਲਿਆ ਨਹੀਂ ਹੈ ਕਿ ਸ਼ਾਇਦ ਇਹ ਸਤਯੁਗ 'ਤੇ ਲਾਗੂ ਹੁੰਦੀ ਸੀ ਗੱਲ ਜਾਂ ਤ੍ਰੇਤਾ ਦੁਆਪਰ 'ਚ ਲਾਗੂ ਹੁੰਦੀ ਸੀ ਗੱਲ, ਕਲਯੁਗ ਵਿੱਚ ਇਹ ਲਾਗੂ ਨਹੀਂ ਹੈ। ਸੂਰਜ ਦਾ ਮਹੱਤਵ ਅੱਜ ਵੀ ਹੈ, ਹੁਣ ਵੀ ਅਸੀਂ ਵੇਖ ਰਹੇ ਹਾਂ ਕਿ ਇੰਨੀ ਠੰਡ ਦੇ ਵਿੱਚ ਅਗਰ ਫਿਰ ਵੀ ਸੂਰਜ ਹੈ, ਇਹਦੀਆਂ ਕਿਰਨਾਂ ਪੈ ਰਹੀਆਂ ਹਨ, ਇਹਦੀ ਥੋੜ੍ਹੀ ਜਿਹੀ ਸਾਨੂੰ ਨਿੱਘ ਮਿਲ ਰਹੀ ਹੈ। ਤਾਂ ਸੂਰਜ ਦਾ ਮਹੱਤਵ ਕਿਹੜੇ ਯੁੱਗ ਵਿੱਚ ਨਹੀਂ ਸੀ, ਸਵੇਰੇ ਦਾ ਉਜਾਲੇ ਦਾ ਮਹੱਤਵ ਕਿਸ ਯੁੱਗ ਵਿੱਚ ਨਹੀਂ ਸੀ। ਤਾਂ ਅਗਰ ਕੁਦਰਤ ਦੇ ਲਿਹਾਜ਼ ਦੇ ਨਾਲ ਹਰ ਐਸੀ ਰਚਨਾ ਦਾ ਹਰ ਯੁੱਗ ਦੇ ਵਿੱਚ ਮਹੱਤਵ ਰਿਹਾ ਹੈ, ਉਸਦੀ ਅਹਿਮੀਅਤ ਰਹੀ ਹੈ, ਤਾਂ ਅਗਰ ਅਸੀਂ ਅਧਿਆਤਮਿਕਤਾ ਦੇ ਪੱਖੋਂ ਵੇਖੀਏ, ਅਗਰ ਅਸੀਂ ਸੰਤਾਂ ਮਹਾਤਮਾਵਾਂ ਦੀ ਦ੍ਰਿਸ਼ਟੀ ਰਾਹੀਂ ਦੇਖੀਏ, ਤਾਂ ਕਲਯੁੱਗ ਵਿੱਚ ਵੀ ਸਭ ਕੁਛ ਉਹੀ ਲਾਗੂ ਹੁੰਦਾ ਹੈ ਕਿ ਸਾਡਾ ਨਾਤਾ ਇਸ ਸੁੱਚੇ ਨਾਲ ਜੁੜੇ ਤਾਂ ਹੀ ਉੱਚਾ ਹੋਵਾਂਗੇ, ਸਾਡਾ ਮਨ ਨੀਵਾਂ ਹੋਵੇ ਯਾਨੀ ਕਿ ਨਿਮਾਣਾ ਬਣੇ ਤਦ ਉੱਚਾਈ ਮਿਲੇਗੀ, ਸਾਡੇ ਹਿਰਦਿਆਂ ਦੇ ਵਿੱਚ ਪਿਆਰ ਦਾ ਵਾਸਾ ਹੋਵੇ, ਪਿਆਰ ਦੀ ਸਾਂਝ ਅਸੀਂ ਬੰਦਾ ਦੇ ਚਲੇ ਜਾਈਏ, ਅਸੀਂ ਇਸ ਪਿਆਰ ਰੂਪੀ ਦੌਲਤ ਨੂੰ ਵੰਡਦੇ ਚਲੇ ਜਾਈਏ, ਇਸ ਦੇ ਭਾਗੀਦਾਰ ਸਾਰਿਆਂ ਨੂੰ ਬਣਾਉਂਦੇ ਚਲੇ ਜਾਈਏ। ਇਸ ਪਿਆਰ ਵਾਸਤੇ ਤਰਸੀ ਹੋਈ ਇਹ ਮਾਨਵ ਜਾਤੀ, ਜਿੱਥੇ ਕਿ ਪਿਆਰ ਦੀ ਘਾਟ ਸਾਨੂੰ ਥਾਂ ਥਾਂ 'ਤੇ ਨਜ਼ਰ ਆ ਰਹੀ ਹੈ, तो ये प्यार दी सांझ साडे हिरदियां दे विच प्यार होवे और इसी प्यार दी दौलत नूं असीं वंडदे चले जाइए, इस नूं सारिआं नूं असीं इस विच भागीदार बणांदे चले जाइए। क्योंकि जिवें गुरु पीर पैगंबरां ने कदी तफरका नहीं कीता सी कि केवल एक भाषा वालिआं नाल ही प्यार करना है, एक पहरावे वालिआं नाल ही प्यार करना है, उन्होंने सारिआं नूं ही प्यार करन दा भाव रखिआ और प्यार दित्ता भी। उन्हां दे जीवन विच वैर ईर्षा नफरत दा कोई थां ही नहीं सी, केवल और केवल प्यार दे भाव नाल युक्त हो के जिन प्रेम की हो तिन ही प्रभ पायो। प्रेम दा जिक्र तमाम गुरु पीर पैगंबरां ने कीता है और केवल जिक्र नहीं सन, उन्होंने वाकई ही वो प्यार वाली दृष्टि नाल ही वेख्या सी। इसे लई ना को वैरी ना ही बेगाना, सगल संघ हमको बनाई, कोई फिर पराया बेगाना नहीं, कोई अड भाषा वाला है तो इसलिए वो भागीदार प्यार दा नहीं बन सकता। वो परमात्मा दे नाम नूं किसी होर नाँ दे नाल संबोधित करता है, इसलिए उस नाल प्यार नहीं करना, बल्कि उससे जुल्म टाणे हन। एक कदे भी महापुरशा संतां दीआं शिक्षावां नहीं रहीआं हन, तो अज भी उही पाठ जिहड़ा है उस नूं दोहराया जा रहा है, उन्हां शिक्षावां नूं दोहराया जा रहा है। और दोहराण दी जरूरत क्यों पैंदी है? अगर कोई भी दुनिया दा काम कोई कर लैंदा है फिर उत्थे दोहराण दी लोड़ नहीं पैंदी है। ज़रूरत और लोड़ ताईं होंदी है कि अगर वो कम ना होया होवे, असी उस इंसान नूं फिर याद करांदे हां, फिर कहंदे हां कि अजे तक तू नहीं कीता वो कम, इतना लापरवाह हो गया है। इस तरह दे नाल बार बार दोहराण दी जरूरत ना पैंदी अगर वाकई इंसान इस तरह दी दृष्टि रख लैंदा, इस तरह दी भावनावां ਨੂੰ ਅਪਣਾ ਲੈਂਦਾ, ਇਸ ਤਰ੍ਹਾਂ ਦੀ ਸੋਚ ਬਣ ਜਾਂਦੀ। ਇਹ ਜਿਹੜੇ ਦਿਵਯ ਗੁਣ ਹਨ ਇਹਨਾਂ ਨੂੰ ਅਪਣਾ ਲੈਂਦਾ ਤਾਂ ਫਿਰ ਕੋਈ ਕਹਿਣ ਦੀ ਲੋੜ ਨਹੀਂ ਸੀ। ਫਿਰ ਤਾਂ ਜੋ ਰੂਪ ਇਸ ਧਰਤੀ 'ਤੇ ਇਹ ਪੈਗਾਮ ਲੈ ਕੇ ਆਏ, ਫਿਰ ਤਾਂ ਜਿਹੜਾ ਸਤਿਯੁਗ ਪੈਗਾਮ ਦੇ ਦਿੱਤਾ ਗਿਆ ਸੀ ਕਾਫੀ ਸੀ, ਉਸ ਤੋਂ ਬਾਅਦ ਕੋਈ ਰੂਪ ਦੀ ਜ਼ਰੂਰਤ ਨਹੀਂ ਸੀ ਇਸ ਧਰਤੀ ਦੇ ਉੱਤੇ। ਇਸ ਗੱਲ ਨੂੰ ਕਹਿਣ ਲਈ ਜ਼ੋਰ ਦੇ ਨਾਲ ਤਾਂ ਕਿ ਇਹ ਇਨਸਾਨ ਜਿਹੜਾ ਹੈ ਇਹ ਆਪਣਾ ਉਧਾਰ ਕਰ ਲਵੇ, ਆਪਣੇ ਰੁਤਬੇ ਨੂੰ ਉੱਚਾ ਕਰ ਲਵੇ। ਜੋ ਇੱਕ ਵਾਰੀ ਕਹਿ ਦਿੱਤੀ ਗਈ ਸੀ ਗੱਲ ਸਤਿਯੁਗ ਵਿੱਚ ਉਹ ਕਾਫੀ ਸੀ, ਲੇਕਿਨ ਜਿਵੇਂ ਇਨਸਾਨ ਦੀ ਫਿਤਰਤ ਹੈ, ਇਹ ਜਦ ਵੀ ਇਸ ਧਰਤੀ 'ਤੇ ਜਨਮ ਲੈਂਦਾ ਹੈ ਇਹ ਹਮੇਸ਼ਾ ਹੀ ਭੁੱਲਦਾ ਆਇਆ ਹੈ ਉਸ ਸੱਚਾਈ ਨੂੰ, ਇਹ ਅੱਖਾਂ ਤੋਂ ਓਝਲ ਕਰਦਾ ਆਇਆ ਹੈ ਉਹਨਾਂ ਅਹਿਮੀਅਤ ਵਾਲੇ ਪਹਿਲੂਆਂ ਨੂੰ। ਔਰ ਇਸੇ ਲਈ ਇਹ ਮਹਾਂਪੁਰਸ਼ਾਂ ਸੰਤਾਂ ਨੂੰ ਇਹ ਪਰਉਪਕਾਰ ਕਰਨੇ ਪਏ, ਔਰ ਪਰਉਪਕਾਰ ਕਰਦਿਆਂ ਕਿਤਨੇ ਕਿਤਨੀ ਕੁਰਬਾਨੀਆਂ ਔਰ ਬਲੀਦਾਨ ਵੀ ਦਿੱਤੇ, ਕਿਤਨੇ ਸਮਾਜ ਔਰ ਸੰਸਾਰ ਦੇ ਐਸੇ ਇੱਕ ਵਿਪਰੀਤ ਵਿਵਹਾਰ ਦਾ ਸਾਹਮਣਾ ਕਰਨਾ ਪਿਆ। ਲੇਕਿਨ ਉਹਨਾਂ ਦੇ ਹਿਰਦਿਆਂ ਦੇ ਵਿੱਚ ਜਿਵੇਂ ਪਹਿਲੇ ਕਿਹਾ ਕਿ ਪਿਆਰ ਜਦ ਵਸਿਆ ਹੁੰਦਾ ਹਿਰਦੇ ਵਿੱਚ, ਫਿਰ ਕੋਈ ਹੋਰ ਐਸੀ ਕੋਈ ਕੰਸੀਡਰੇਸ਼ਨ ਰਹਿ ਨਹੀਂ ਜਾਂਦੀ ਹੈ, ਫਿਰ ਕੇਵਲ ਭਗਤ ਮਹਾਂਪੁਰਸ਼ ਇੱਕ ਉਸੇ ਭਾਵ ਦੇ ਨਾਲ ਯੁਕਤ ਹੋ ਕੇ ਸੰਸਾਰ ਨੂੰ ਇਹ ਦੇਣ ਦਿੰਦੇ ਆਏ ਹਨ, ਇੱਕ ਠੰਡੀ ਫੁਹਾਰ ਬਣ ਕੇ ਇਹ ਬਰਸਦੇ ਆਏ ਹਨ, ਸੁੱਕਿਆਂ ਨੂੰ ਹਰਾ ਕਰਦੇ ਆਏ ਹਨ, ਇੱਕ ਜੀਵਨ ਦੇ ਵਿੱਚ ਐਸਾ ਠਹਿਰਾਵ ਦਿੰਦੇ ਆਏ ਹਨ, ਇਸ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਂਦੇ ਆਏ ਹਨ, ਇਸ ਆਤਮਾ ਦੀ ਭਟਕਣ ਨੂੰ ਦੂਰ ਕਰਦੇ ਆਏ ਹਨ, ਮਨਾਂ ਦੇ ਭਰਮਾਂ ਨੂੰ ਦੂਰ ਕਰਦੇ ਆਏ ਹਨ, ਇੱਕ ਸੱਚਾਈ ਵਿੱਚ ਸਥਿਤ ਹੋ ਕੇ ਜੀਵਨ ਨੂੰ ਜੀਣਾ ਜਿਨ੍ਹਾਂ ਨੇ ਸਿਖਾਇਆ ਹੈ। ਤੋ ਅੱਜ ਵੀ ਇਸੇ ਦੇ ਉੱਤੇ ਆਧਾਰਿਤ ਇਹ ਬਚਨ ਮਹਾਂਪੁਰਸ਼ ਸੰਤ ਜਨ ਇਹ ਦੁਹਰਾ ਰਹੇ ਸਨ। और लगातार सत्संग विच यही इन्हां पहलुआं दी ही एक कदर करन दी प्रेरणा दित्ती जांदी है और साडे मन नूं इसे पासे ही मोड़िया जांदा है। तो आओ साध संगत, यही एक अरदास यही प्रार्थना की जाती है कि दातार कृपा करे कि सब नूं ये एहसास मिले, सारयां नूं ये सुमत मिले, सारे ही सजग हो जाण, एहसास करन के एक एक पल बीतदा चला जा रहा है। नवे साल का जिक्र हो रहा है, अजे 12 दिन होए हैं, जिवें पिछले साल भी दास ने जिक्र किया कि साल जब आगमन जिसका होंदा है तो दास ने जिक्र किया कि एक किताब के रूप में जिस दे 365 वर्के हैं, तो एक एक वर्के दे उत्ते असी वो कुछ लिखते चले जाइए जेड़ा कि साडे लई और होरां लई एक सुख का कारण है, एक ऊंचाइयां नूं छूण का कारण है। तो एक एक वर्के दे उत्ते असी यही कुछ लिखिए। ये जिसम भी सानू मिलिया, इसनूं चरखा क्या है, तो इस चरखे दे राहीं भी असी वो कुछ असी पैदा करिए जिहड़ा कि कल्याणकारी है। इस तरह के नाल इहदा सदी उपयोग करिए, जीवन का लाख खटिए। तो ये 12 दिन अजे होए हैं, यानी कि 12 वर्के ते निकल गए। अगर असी वेखिए तो पिछला साल भी निकल ही गया, कोई उसनों रोक नहीं सकिया, वो अपनी रफ्तार दे नाल निकल ही गया। इस तरह के नाल असी अजे हुण ही स्वागत किया नवे साल का, और वेखते वेखते 12 दिन निकल भी गए हैं। इस तरह के नाल समा निकलता जाता है। तो महापुरुष संत जन कहते हैं कि एक एक साह की एक एक साह की कदर कर लो, एक एक पल एक एक लम्हा जड़ा बीत रहा है मुड़ के आना नहीं है, जड़ा बीत गया वह बीत गया, उसनू वापस नहीं लिया सकते हम। एक एक साह जड़ा निकलता है वह वापस नहीं आता है, इसलिए असी कदर करिए। और कदर ताई हो पाएगी अगर वाकई असी जीवन नूं वो दिशा दवांगे, असी इस निराकार परमात्मा अकाल पुरख दे वल अपने मन रूपी मुख नूं करांगे, रंग चढ़ावांगे इसे नाम दा, भगती दे रंग दे नाल अपने मन नूं और रोम रोम नूं असी इस तरह दे नाल रचा लांगे, प्यार दे नाल, भगती दे नाल, तो ताई साडे असी मन्ने जावांगे असी कदर कर रहे हैं। असी अजाया नहीं गवा रहे एक एक साह नूं, ये व्यर्थ नहीं जा रहा है साडा जीवन, इसका मुल भी पै रहा है और असी इस नूं पूरी तरह दे नाल सार्थक कर रहे हैं। ये महापुरुष संत जना दी ही ये मत ये हमेशा मिलती आई है हर इंसान नूं। तो ऐसी मत नूं धारण करना ही ये जरूरी है हर इंसान दे लई, कुछ इंसानों ले नहीं, हर इंसान दे ले। भावें वह हिंदुस्तान का वासी है, भावें वह पाकिस्तान या अमेरिका कैनेडा का वासी है, चाहे वह किसी मुल्क का वासी है तो जिसम विच आया है इंसानी आत्मा है, मन है उसके कोल, तो फिर इसका महत्व हर इंसान दे ले है। तो हर इंसान जिहड़ा भी इस धरती ते जन्म लेंदा है, मालिक ने उसनूं ये मौका बख्शिया है कि वह वाकई ही मुल्यवान अपने जीवन नूं कर सकता है, वह अपने इस जीवन नूं जींदिया होया ऊंचाइयां नूं छू सकता है, वह एक इंसान तो देवता हो सकता है। ये अवसर ये मौका मालिक ने बख्शिया कि हर आत्मा का कल्याण हो जाए। तो इस तरह के नाल एक कदर ਆਪਣੇ ਸਾਹਾਂ ਦੀ ਆਪਣੇ ਜੀਵਨ ਦੀ ਅਸੀਂ ਕਰਨ ਵਾਲੇ ਮੰਨੇ ਜਾ ਸਕਦੇ ਹਾਂ ਕਿ ਵਾਕਈ ਅਸੀਂ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਬਲਕਿ ਇਸ ਪਾਸੇ ਅਸੀਂ ਤੁਰ ਪਏ ਹਾਂ। ਤਾਂ ਇਹੀ ਅਹਿਸਾਸ ਦੀ ਮੰਗ ਕੀਤੀ ਜਾ ਰਹੀ ਹੈ ਹਰ ਇਨਸਾਨ ਨੂੰ ਹੋਵੇ। ਹਰ ਇਨਸਾਨ ਇਸ ਤਰ੍ਹਾਂ ਦੇ ਨਾਲ ਅਜਾਇਆ ਨਾ ਗਵਾ ਦੇ ਐਡਾ ਕੀਮਤੀ ਜੀਵਨ ਜਿਹੜਾ ਕਿ ਇੱਕ ਸਵਾਹ ਕਹਿ ਰਹੇ ਹਾਂ ਕਿ ਮੁੜ ਕੇ ਨਹੀਂ ਆਉਂਦਾ। ਇਹ ਜੀਵਨ ਵੀ ਜਦੋਂ ਜੀ ਲਿਆ ਜਾਂਦਾ ਹੈ, ਇਹ ਸਰੀਰਕ ਯਾਤਰਾ ਸੰਪੰਨ ਹੋ ਜਾਂਦੀ ਹੈ, ਫਿਰ ਅਸੀਂ ਵੇਖਦੇ ਹਾਂ ਕਿ ਅੱਖਾਂ ਤੋਂ ਉਜਵਲ ਹੋ ਜਾਂਦਾ ਹੈ ਸਿਲਸਿਲਾ। ਤਾਂ ਇਸੇ ਲਈ ਹਰ ਇਨਸਾਨ ਨੂੰ ਇਸ ਦੀ ਕਦਰ ਕਰਨਾ ਇਹ ਬਹੁਤ ਜ਼ਰੂਰੀ ਹੈ। ਕਈ ਇਨਸਾਨਾਂ ਨੂੰ ਜਦ ਕਿਹਾ ਜਾਂਦਾ ਹੈ, ਸੁਣ ਵੀ ਲੈਂਦੇ ਹਨ, ਪੜ੍ਹ ਵੀ ਲੈਂਦੇ ਹਨ ਮਹਾਂਪੁਰਸ਼ਾਂ ਦੀ ਅਮੋਲਕ ਬਾਣੀ, ਫਿਰ ਕਹਿ ਦਿੰਦੇ ਹਾਂ ਕੋਈ ਨਹੀਂ ਕਰ ਲਾਂਗੇ, ਕਿਹੜੀ ਛੇਤੀ ਹੈ, ਕਿਹੜੀ ਜਲਦੀ ਹੈ। ਤਾਂ ਇਸ ਤਰ੍ਹਾਂ ਦੇ ਨਾਲ ਜਿਵੇਂ ਪਹਿਲੇ ਵੀ ਚੰਦ ਦਫਾ ਦਾਸ ਨੇ ਉਦਾਹਰਣ ਦਿੱਤੀ ਕਿ ਕਿਸੇ ਭੈਣ ਨੇ ਕਿਸੇ ਨੂੰ ਪੈਸੇ ਦਿੱਤੇ ਸੀ ਅਤੇ ਮੰਗਣ ਗਈ, ਤਾਂ ਜਦ ਮੰਗਣ ਗਈ ਤਾਂ ਉਹ ਕਹਿੰਦੀ ਫਿਕਰ ਕਿਉਂ ਕਰਦੀ ਹੈ, ਦੇ ਦਾਂਗੀ। ਉਹ ਕਹਿੰਦੀ ਕਦ ਦੇਂਗੀ? ਕਹਿੰਦੀ ਬਸ ਧੀ ਜੰਮਾਂਗੀ ਨਾ, ਉਸਨੂੰ ਪਾਲਾਂਗੀ ਨਾ, ਫਿਰ ਉਸਨੂੰ ਮੰਗਾਂਗੀ ਨਾ, ਫਿਰ ਜੰਝ ਢੁੱਕੇਗੀ ਨਾ, ਉੱਥੇ ਸਾਰੇ ਪੈਸੇ ਸੁੱਟਣਗੇ ਨਾ, ਮੈਂ ਉਹਨੂੰ ਲੁੱਟਾਂਗੀ ਨਾ, ਫਿਰ ਤੈਨੂੰ ਦੇ ਦਿਆਂਗੀ। ਤਾਂ ਇਸ ਤਰ੍ਹਾਂ ਦੇ ਨਾਲ ਬੜੀ ਛੇਤੀ ਮੈਂ ਦੇ ਦਿਆਂਗੀ, ਕਿੱਥੇ ਅਜੇ ਧੀ ਜੰਮੇਗੀ, ਜਵਾਨ ਹੋਏਗੀ, ਫਿਰ ਬਰਾਤ ਹੋਏਗੀ। ਤਾਂ ਇਸ ਤਰ੍ਹਾਂ ਦੇ ਨਾਲ ਇਨਸਾਨ ਕਹਿੰਦੇ ਹਨ ਬਸ ਛੇਤੀ ਹੀ ਕਰ ਲਾਂਗੇ, ਕੋਈ ਨਹੀਂ ਫਿਕਰ ਕਿਹੜੀ ਹੈ। ਤਾਂ ਮਹਾਂਪੁਰਸ਼ ਸੰਤ ਜਨ ਕਹਿੰਦੇ ਹਨ ਕਿ ਇੱਕ ਇੱਕ ਪਲ ਹੱਥੋਂ ਜਿਹੜਾ ਨਿਕਲ ਰਿਹਾ ਹੈ ਭਾਰਾ ਪੈ ਰਿਹਾ ਹੈ। ਅਸੀਂ ਐਸੇ ਸਮਝਦਾਰ ਬਣੀਏ, ਐਸੀ ਸੂਝ ਵਾਲੇ ਬਣੀਏ ਤਾਂ ਕਿ ਅਸੀਂ ਇਸ ਜੀਵਨ ਦੀ ਪੂਰੀ ਤਰ੍ਹਾਂ ਦੇ ਨਾਲ ਅਸੀਂ ਇਸਦਾ ਮੁੱਲ ਅਸੀਂ ਪਾ ਲਈਏ। ਔਰ ਮੁੱਲ ਪਾਉਣਾ ਵੀ ਸਾਡੇ ਹੱਥ ਹੀ ਹੈ। ਜਿਵੇਂ ਕਿਹਾ ਹੈ ਕਿ ਹਰ ਇਨਸਾਨ ਨੂੰ ਸੰਦੇਸ਼ 'ਤੇ ਦਿੱਤੇ ਗਏ ਹਨ, ਪੈਗਾਮ 'ਤੇ ਦਿੱਤੇ ਗਏ ਹਨ, ਲੇਕਿਨ ਇਨਸਾਨ ਜਿਹੜਾ ਸੰਭਲ ਜਾਂਦਾ ਹੈ ਉਸਨੇ ਮੁੱਲ ਪਾ ਲਿਆ ਆਪਣਾ। ਜਿਹਨੇ ਇਸ ਮਾਲਿਕ ਦੇ ਨਾਲ ਨਾਤਾ ਜੋੜ ਲਿਆ ਅਤੇ ਮੁੱਲ ਪਾ ਲਿਆ ਆਪਣਾ, ਜਿਸ ਨੇ ਨਿਮਰਤਾ ਨੂੰ ਧਾਰਨ ਕਰ ਲਿਆ ਅਤੇ ਆਪਣੇ ਆਪ ਨੂੰ ਕੀਮਤੀ ਬਣਾ ਲਿਆ, ਇਸ ਵਿੱਚ ਦੂਸਰੇ ਨੂੰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਦੂਸਰੇ ਦੇ ਉੱਤੇ ਨਿਰਭਰ ਹੈ। ਇਹ ਹਰ ਇਨਸਾਨ ਨੂੰ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਨੇ ਇਹ ਸਮਰਥਾ ਦਿੱਤੀ ਹੈ। ਤਾਂ ਕਿਸੇ ਹੋਰ ਦੇ ਸਾਨੂੰ ਨੀਵਾਂ ਕਹਿਣ ਦੇ ਨਾਲ ਅਸੀਂ ਨੀਵੇਂ ਨਹੀਂ ਹੋ ਸਕਦੇ ਹਾਂ। ਕੋਈ ਸਾਨੂੰ ਫਜ਼ੂਲ ਦਾ ਕਵੇ, ਕਿਸੇ ਦੇ ਕਹਿਣ ਨਾਲ ਅਸੀਂ ਫਜ਼ੂਲ ਨਹੀਂ ਹੋ ਸਕਦੇ ਹਾਂ। ਹਾਂ, ਅਗਰ ਆਪ ਹੀ ਅਸੀਂ ਆਪਣੀ ਹੀ ਕੀਮਤ ਨਹੀਂ ਪਾਈ, ਅਸੀਂ ਆਪ ਹੀ ਆਪਣੇ ਇਸ ਇਨਸਾਨੀ ਜਾਮੇ ਦੀ ਕਦਰ ਨਹੀਂ ਕੀਤੀ, ਤਾਂ ਫਿਰ ਅਸੀਂ ਦੂਸਰਿਆਂ ਨੂੰ ਦੋਸ਼ੀ ਮਨ ਕਿਉਂ ਲੈਂਦੇ ਹਾਂ? ਅਸੀਂ ਆਪ ਹੀ ਪਹਿਲੇ ਕਦਰ ਕਰਨਾ ਸਿੱਖੀਏ, ਆਪਣੇ ਇੱਕ ਇੱਕ ਸਾਹ ਦੀ, ਐਸੇ ਪਹਿਲੂਆਂ ਦੀ ਕਦਰ ਕਰਨਾ ਸਿੱਖੀਏ ਜਿਹੜੇ ਜੀਵਨ ਦੇ ਬੜੇ ਹੀ ਅਹਿਮ ਪਹਿਲੂ ਹਨ, ਉਹਨਾਂ ਦੀ ਖੁਦ ਕਦਰ ਅਸੀਂ ਕਰਨ ਲੱਗ ਪੈਂਦੇ ਹਾਂ ਅਤੇ ਆਪਣੇ ਆਪ ਹੀ ਕਦਰ ਹੋ ਜਾਂਦੀ ਹੈ। ਫਿਰ ਭਾਵੇਂ ਸੰਸਾਰ ਕੁਛ ਵੀ ਕਵੇ, ਜੋ ਬੜੇਨ ਕੋ ਲਘੂ ਕਹੇ ਨਹੀਂ ਰਹੀਮ ਘਟੀ ਜਾਏ, ਕਿ ਜੋ ਵੱਡੇ ਨੂੰ ਛੋਟਾ ਕਹਿਣ ਦੇ ਹਨ ਉਹਨਾਂ ਦੇ ਕਹਿਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਹੈ। ਅਗਰ ਕੋਈ 6 ਫੁੱਟ ਉੱਚਾ ਇਨਸਾਨ ਹੈ, ਕੋਈ ਕਵੇ ਨਹੀਂ ਹੈ 5 ਫੁੱਟ ਦਾ ਹੈ, ਉਸਦੇ ਕਹਿਣ ਨਾਲ ਉਹ 5 ਫੁੱਟ ਦਾ ਨਹੀਂ ਹੋ ਜਾਣਾ ਹੈ। ਜੋ ਬੜੇਨ ਕੋ ਲਘੂ ਕਹੇ ਨਹੀਂ ਰਹੀਮ ਘਟੀ ਜਾਏ, ਉਸ ਨਾਲ ਕੁਛ ਵੀ ਘਟਦਾ ਨਹੀਂ ਹੈ। ਗੱਲ ਫਿਰ ਮੁੜ ਕੇ ਉਹੀ ਆਏਗੀ ਕਿ ਕਦਰ ਅਸੀਂ ਖੁਦ ਅਗਰ ਆਪਣੀ ਕਰ ਲੈਂਦੇ ਹਾਂ, ਅਸੀਂ ਆਪਣਾ ਕਦ ਉੱਚਾ ਕਰ ਲਿਆ ਹੈ, ਫਿਰ ਕੋਈ ਭਾਵੇਂ ਛੋਟਾ ਕਹਿੰਦਾ ਰਹੇ, ਔਰ ਕਹਿਣ ਵਾਲਿਆਂ ਨੇ ਕਦ ਕਸਰ ਛੱਡੀ ਹੈ, ਰਾਹ ਦਿਖਾਉਣ ਵਾਲਿਆਂ ਨੂੰ ਵੀ ਕੁਰਾਈਆ ਕਹਿੰਦੇ ਰਹੇ ਹਨ। ਤਾਂ ਕਿਸੇ ਦੇ ਕਹਿਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਹੈ, ਇਹ ਅਸੀਂ ਆਪ ਹੀ ਛੋਟੇ ਹੋ ਜਾਂਦੇ ਹਾਂ ਜਦ ਅਸੀਂ ਗੁਰਮਤ ਨੂੰ ਛੱਡ ਦਿੰਦੇ ਹਾਂ, ਜਦ ਅਸੀਂ ਉਜਾਲੇ ਨੂੰ ਅੱਖਾਂ ਤੋਂ ਉਜਲ ਕਰ ਦਿੰਦੇ ਹਾਂ, ਅੱਖਾਂ ਮੀਟ ਲੈਂਦੇ ਹਾਂ, ਜਦ ਅਸੀਂ ਦਿਵਯ ਭਾਵਨਾਵਾਂ ਨੂੰ ਤਰਜ ਦਿੰਦੇ ਹਨ ਜਾਂ ਫਿਰ ਉਸਨੂੰ ਅਪਣਾਉਂਦੇ ਹੀ ਨਹੀਂ ਹਨ, ਤਾਂ ਤਾਂ ਹੀ ਉਹ ਫਿਰ ਸਾਡੀ ਕੀਮਤ ਜਿਹੜੀ ਹੈ ਉਹ ਫਿਰ ਕੌੜੀ ਪੈ ਜਾਂਦੀ ਹੈ। ਹੀਰੇ ਜੈਸਾ ਜਨਮ ਹੈ ਕੌੜੀ ਬਦਲੇ ਜਾਏ, ਜਨਮ ਹੀਰਿਆਂ ਵਰਗਾ ਮਿਲਿਆ ਹੈ ਤਾਂ ਵਾਕਈ ਉਸ ਤਰ੍ਹਾਂ ਦਾ ਅਸੀਂ ਇਸ ਨੂੰ ਰੂਪ ਦੇਈਏ। ਔਰ ਹਰ ਕੋਈ ਇਨਸਾਨ ਜਿਹੜਾ ਹੈ ਇਸ ਤਰ੍ਹਾਂ ਦੇ ਨਾਲ ਆਪਣੇ ਇਸ ਜੀਵਨ ਨੂੰ ਇੱਕ ਇਸ ਤਰ੍ਹਾਂ ਦੇ ਨਾਲ ਉਪਯੋਗੀ ਬਣਾਵੇ। ਇਹੀ ਅਰਦਾਸ, ਇਹੀ ਪ੍ਰਾਰਥਨਾ, ਇਹੀ ਯਾਚਨਾ ਇਹ ਕੀਤੀ ਜਾ ਰਹੀ ਹੈ। ਤੋ ਦਾਸ ਜ਼ਿਆਦਾ ਸ਼ਬਦਾਂ ਦਾ ਸਹਾਰਾ ਨਹੀਂ ਲਏਗਾ ਕਿਉਂਕਿ ਸਮਾਂ ਇੱਕ ਤਾਂ ਠੰਡ ਦਾ ਮੌਸਮ ਹੈ ਔਰ ਸਾਰੇ ਗ੍ਰਸਥੀ ਔਰ ਇੱਥੇ ਹਾਲਾਂਕਿ ਥਾਂ ਤਾਂ ਕਾਫੀ ਵੱਡਾ ਹੈ ਲੇਕਿਨ ਫਿਰ ਵੀ ਆਪ ਸਾਰਿਆਂ ਦਾ ਉਤਸ਼ਾਹ ਉਸ ਤੋਂ ਵੀ ਕਈ ਗੁਣਾ ਵੱਡਾ ਹੈ ਜਿਸ ਦੇ ਕਾਰਨ ਆਪ ਇੱਥੇ ਪਹੁੰਚੇ ਹੋ ਔਰ ਇਸ ਤਰ੍ਹਾਂ ਦੇ ਨਾਲ ਇਹ ਸਮਾਗਮ ਦਾ ਇੱਕ ਰੂਪ ਬਣਿਆ ਹੈ। ਤੋ ਬੜੀ ਖੁਸ਼ੀ ਹਾਸਿਲ ਹੋਈ ਹੈ ਨਵੰਬਰ ਦੇ ਵਿੱਚ ਦਿੱਲੀ ਵਿਖੇ ਜੋ ਸਾਲਾਨਾ ਸੰਤ ਸਮਾਗਮ, ਉੱਥੇ ਵੀ ਦਰਸ਼ਨ ਹੁੰਦੇ ਹਨ ਹਰ ਪ੍ਰਾਂਤ ਤੋਂ ਆਏ ਮਹਾਂਪੁਰਸ਼ਾਂ ਦੇ, ਹਰ ਮੁਲਕ ਤੋਂ ਆਏ ਭਗਤਾਂ ਦੇ, ਲੇਕਿਨ ਫਿਰ ਵੀ ਹਰ ਕੋਈ ਉੱਥੇ ਨਹੀਂ ਪਹੁੰਚ ਸਕਦਾ। ਤੋ ਇਸ ਯਾਤਰਾ ਦੌਰਾਨ ਇੱਥੇ ਆ ਕੇ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ ਇਹ ਮੌਕਾ ਮਿਲਿਆ ਹੈ ਔਰ ਨਵੇਂ ਸਾਲ ਦੀ ਦਾਸ ਸ਼ੁਭਕਾਮਨਾ ਵੀ ਦਿੰਦਾ ਹੈ ਹਰ ਕਿਸੇ ਲਈ। ਇਹੀ ਅਰਦਾਸ ਕਰਦਾ ਹੈ ਕਿ ਇਹ ਵਿਹੜਾ ਕਿ ਹਰ ਵਿਹੜਾ ਹਮੇਸ਼ਾ ਖੁਸ਼ਹਾਲ ਰਹੇ, ਹਰ ਕਿਸੇ ਦੇ ਹਿੱਸੇ ਦੇ ਵਿੱਚ ਖੁਸ਼ੀ ਆਨੰਦ ਆਵੇ, ਸਾਰੇ ਤਨ ਮਨ ਧਨ ਦੇ ਇਹ ਸੁੱਖ ਪ੍ਰਾਪਤ ਕਰਦੇ ਚਲੇ ਜਾਣ ਔਰ ਨਿਰੋਲ ਭਗਤੀ ਭਾਵਨਾ ਹਮੇਸ਼ਾ ਇੱਕ ਛਲਕਦੀ ਰਹੇ। ਇਹ ਇੱਕ ਅਰਦਾਸ, ਇਹੀ ਪ੍ਰਾਰਥਨਾ, ਇਹ ਅਰਦਾਸ ਹੈ ਕਿ ਹਮੇਸ਼ਾ ਇਸ ਜੀਵਨ ਦੇ ਵਿੱਚ ਸਭ ਦੇ ਇਹ ਸਵੇਰਾ ਇਹ ਬਣਿਆ ਰਹੇ, ਕਦੇ ਵੀ ਕੋਈ ਐਸਾ ਕੋਹਰਾ ਨਾ ਆਵੇ, ਕੋਈ ਐਸੀ ਗੁਬਾਰ ਨਾ ਆਵੇ, ਕੋਈ ਐਸੀ ਧੁੰਦ ਨਾ ਆਵੇ, ਕਿਉਂਕਿ ਜਿਸ ਦੇ ਹਿਰਦੇ ਵਿੱਚ ਐਸਾ ਗੁਬਾਰ ਆ ਜਾਂਦਾ ਹੈ, ਐਸੀ ਧੂਲ ਜੰਮ ਜਾਂਦੀ ਹੈ ਅਤੇ ਫਿਰ ਅਸੀਂ ਜਾਣਦੇ ਹੀ ਹਾਂ। ਜਿਵੇਂ ਪਿੱਛੇ ਵੀ ਆਪਨੇ ਅਜੇ ਥੋੜ੍ਹੇ ਦਿਨ ਹੀ ਹੋਏ ਹਨ ਬਲਕਿ ਚੱਲ ਹੀ ਰਹੇ ਹਨ, ਜਦ ਤੁਸੀਂ ਰੋਜ਼ ਖਬਰਾਂ ਵੀ ਪੜ੍ਹਦੇ ਹੋ ਕਿ ਦਿੱਲੀ ਇੰਨੀ ਧੁੰਦ ਪਈ ਹੈ ਅਤੇ ਹਵਾਈ ਜਹਾਜ਼ ਉੱਥੇ ਲੈਂਡ ਨਹੀਂ ਕਰ ਸਕੇ ਔਰ ਉਹਨੂੰ ਡਾਈਵਰਟ ਕਰ ਦਿੱਤਾ ਗਿਆ, ਜਿੱਥੇ ਕਿ ਕੰਡੀਸ਼ਨਸ ਠੀਕ ਸਨ ਉੱਥੇ ਹਵਾਈ ਜਹਾਜ਼ ਦੀ ਉਸ ਏਰੋਡਰੋਮ 'ਤੇ ਲੈਂਡਿੰਗ, ਉਸ ਏਅਰਪੋਰਟ 'ਤੇ ਲੈਂਡਿੰਗ। ਤੋਂ ਇੱਥੋਂ ਹੀ ਧਿਆਨ ਨਹੀਂ ਆਉਂਦਾ ਹੈ ਕਿ ਵਾਕਈ ਹੀ ਅਗਰ ਸਾਡੇ ਹਿਰਦਿਆਂ ਦੇ ਵਿੱਚ ਹੀ ਅਸੀਂ ਧੁੰਦ ਛਾ ਜਾਂਦੀ ਹੈ ਤਾਂ ਫਿਰ ਇਸ ਦੇ ਵਿੱਚ ਆਨੰਦ ਕਿੱਥੋਂ ਆਏਗਾ, ਕਿਸ ਤਰ੍ਹਾਂ ਦੇ ਨਾਲ ਫਿਰ ਅਸੀਂ ਸਕੂਨ ਔਰ ਚੈਨ ਦੀ ਮਹਿਸੂਸੀਅਤ ਕਰ ਪਾਵਾਂਗੇ। ਇਹ ਤਾਂ ਜਹਾਜ਼ ਉੱਥੇ ਹੀ ਜਾਏਗਾ ਜਿੱਥੇ ਵਾਕਈ ਉਹ ਕੰਡੀਸ਼ਨਸ ਹਨ, ਜਿੱਥੇ ਕਿ ਵਾਕਈ ਹੀ ਹਿਰਦੇ ਇਸ ਤਰ੍ਹਾਂ ਦੇ ਨਾਲ ਇੱਕ ਸਜੇ ਹੋਏ ਹਨ, ਜਿੱਥੇ ਕਿ ਪੂਰੀ ਇਹ ਕਿਰਨਾਂ ਜਿਹੜੀਆਂ ਹਨ ਉਹ ਪੈ ਰਹੀਆਂ ਹਨ ਔਰ ਉੱਥੇ ਪੂਰੀ ਤਰ੍ਹਾਂ ਦੇ ਨਾਲ ਇੱਕ ਐਸੀ ਇੱਕ ਸਵੱਛਤਾ ਹੈ। ਤੋ ਇਹ ਇੱਕ ਅਰਦਾਸ ਪ੍ਰਾਰਥਨਾ ਕਿ ਦਾਤਾਰ ਸਾਰਿਆਂ 'ਤੇ ਕਿਰਪਾ ਕਰੇ, ਸਭ ਨੂੰ ਇਹ ਤੌਫੀਕ ਬਖਸ਼ੇ ਤਾਂ ਕਿ ਸਾਰੇ ਹੀ ਇਸ ਤਰ੍ਹਾਂ ਦੇ ਹਿਰਦਿਆਂ ਦੇ ਨਾਲ ਆਪਣੇ ਜੀਵਨ ਨੂੰ ਸੰਜੋਦੇ ਚਲੇ ਜਾਣ, ਸੰਵਾਰਦੇ ਚਲੇ ਜਾਣ ਔਰ ਸਜਾਉਂਦੇ ਚਲੇ ਜਾਣ, ਤਾਂ ਕਿ ਐਸੇ ਹਿਰਦੇ ਜਿਹੜੇ ਹਨ ਉਹ ਹਮੇਸ਼ਾ ਹੀ ਮਹੱਤਵਪੂਰਨ ਮੰਨੇ ਗਏ ਹਨ ਔਰ ਉਹਨਾਂ ਦਾ ਹੀ, ਜਿਨ੍ਹਾਂ ਦੇ ਹਿਰਦੇ ਹੁੰਦੇ ਹਨ ਉਹਨਾਂ ਦਾ ਮਹੱਤਵ ਕਈ ਗੁਣਾ ਉੱਚਾ ਹੁੰਦਾ ਹੈ। ਤੋ ਦਾਸ ਇਹਨਾਂ ਸ਼ਬਦਾਂ ਰਾਹੀਂ ਹੀ ਆਪ ਤੋਂ ਇਜਾਜ਼ਤ ਚਾਹੇਗਾ ਔਰ ਫਿਰ ਤੋਂ ਆਪਣੀ ਖੁਸ਼ੀ ਜ਼ਾਹਿਰ ਕਰੇਗਾ ਜੋ ਆਪ ਸਾਰਿਆਂ ਦੇ ਦਰਸ਼ਨ ਕਰਕੇ ਪ੍ਰਾਪਤ ਹੋ ਰਹੀ ਹੈ। ਔਰ ਰਾਜ ਮਾਤਾ ਜੀ ਨੇ ਵੀ ਆਪਣੀ ਆਸ਼ੀਰਵਾਦ ਔਰ ਸ਼ੁਭਕਾਮਨਾਵਾਂ ਆਪ ਤੱਕ ਪਹੁੰਚਾਉਣ ਲਈ ਇਸ ਤਰ੍ਹਾਂ ਦੇ ਨਾਲ ਆਪਣੇ ਭਾਵ ਰੱਖੇ ਹਨ। ਤੋ ਇਸੇ ਤਰ੍ਹਾਂ ਦੇ ਨਾਲ ਇਹ ਮੇਲ ਮਿਲਾਪ ਹੁੰਦੇ ਚਲੇ ਜਾਣ, ਦਰਸ਼ਨ ਹੁੰਦੇ ਚਲੇ ਜਾਣ, ਸਾਰਿਆਂ ਦਾ ਜੀਵਨ ਭਗਤੀ ਦੇ ਰੰਗ ਵਿੱਚ ਰੰਗਿਆ ਹੋਵੇ, ਵੇਖਣ ਨੂੰ ਮਿਲਦਾ ਰਹੇ ਔਰ ਸੰਸਾਰ ਦਾ ਹਮੇਸ਼ਾ ਨਿਖਾਰ ਹੁੰਦਾ ਚਲਾ ਜਾਵੇ। ਉਹ ਭਗਤਾਂ ਰਾਹੀਂ ਔਰ ਭਗਤ ਪ੍ਰਵਿਰਤੀ ਦੇ ਰਾਹੀਂ ਹੀ ਸੰਭਵ ਹੈ। ਸਾਕਤ ਔਰ ਵਿਪਰੀਤ ਭਾਵਨਾਵਾਂ ਨਾਲ ਤਾਂ ਵਿਗਾੜ ਹੀ ਹੁੰਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਸਾਰੇ ਸੰਸਾਰ ਦਾ ਸਵਰੇ ਇਹ ਇੱਕ ਸ਼ੁਭਕਾਮਨਾ ਇਸੇ ਅਰਦਾਸ ਦੇ ਨਾਲ ਦਾਸ ਆਪ ਤੋਂ ਇਜਾਜ਼ਤ ਚਾਹੇਗਾ। ਬਾਕੀ ਅੱਜ ਹੈਪੀ ਬਰਥਡੇ ਦੇ ਵੀ ਕਿੰਨੇ ਸਵਰ ਗੂੰਜ ਰਹੇ ਸੀ। ਤੋ ਇਹ ਸੰਗਤਾਂ ਦਾ ਹੀ ਅਥਾਹ ਪਿਆਰ ਹੈ ਜੋ ਇਸ ਤਰ੍ਹਾਂ ਦੇ ਨਾਲ ਪਿਆਰ ਦਿੰਦੀ ਚਲੀ ਜਾਂਦੀਆਂ ਹਨ। ਤੋ ਸਭ ਨੂੰ ਮੁਬਾਰਕਬਾਦ ਹੋਵੇ ਜਨਮ ਦਿਨ ਦੀ ਵੀ। ਔਰ ਸਾਰੇ ਰਾਤ ਲੁਧਿਆਣੇ ਵੀ ਦਾਸ ਕਹਿ ਰਿਹਾ ਸੀ ਕਿ ਕਿੰਨਿਆਂ ਦੇ ਇਸ ਤਰੀਕ ਨੂੰ ਜਨਮ ਵੀ ਹੋਏ ਹੋਣਗੇ, ਕਿੰਨਿਆਂ ਦੀ ਸ਼ਾਦੀ ਦੀ ਸਾਲਗਿਰਾ ਵੀ ਹੋਏਗੀ। ਤੋ ਦਾਸ ਸਭ ਨੂੰ ਮੁਬਾਰਕਬਾਦ ਦਿੰਦਾ ਹੈ ਔਰ ਇਹੀ ਅਰਦਾਸ ਕਰੇਗਾ ਕਿ ਸਭ ਨੂੰ ਖੇੜੇ ਖੁਸ਼ੀਆਂ ਪ੍ਰਾਪਤ ਹੁੰਦੇ ਚਲੇ ਜਾਣ। ਸਤਿ ਸੰਗਤ ਜੀ, ਧੰਨਵਾਦ।